ਰੇਡੀਓ ਕੈਨੇਡਾ ਇੰਟਰਨੈਸ਼ਨਲ ਦੇ ਪੰਜਾਬੀ ਪੋਡਕਾਸਟ ਵਿੱਚ ਤੁਹਾਡਾ ਸਵਾਗਤ ਹੈ। ਇਸ ਹਫਤੇ ਦੀਆਂ ਅਹਿਮ ਖਬਰਾਂ ਦੇ ਨਾਲ ਮੈਂ ਹਾਂ ਤਾਬਿਸ਼ ਨਕਵੀ। ਸਭ ਤੋਂ ਪਹਿਲਾਂ ਹੈਡਲਾਈਨਸ। ਐਡਮਿੰਟਨ ਵਿੱਚ ਜਬਰਨ ਵਸੂਲੀ ਲਈ ਬਿਲਡਰਸ ਨੂੰ ਨਿਸ਼ਾਨਾ ਬਣਾਉਣ ਦੇ ਮਾਮਲੇ ਵਿੱਚ 22 ਸਾਲਾ ਨੌਜਵਾਨ ਨੂੰ ਕੈਦ। ਕੈਨੇਡਾ ਵਿੱਚ ਫਲੂ ਦੀ ਦਰ 3 ਸਾਲਾਂ ਦੀ ਸਭ ਤੋਂ ਉੱਚੀ ਹੋਈ। ਪ੍ਰਾਈਮ ਮਿਨਿਸਟਰ ਨੇ ਮਾਰਕ ਵਾਈਜ਼ਮੈਨ ਨੂੰ ਅਮਰੀਕਾ ਵਿੱਚ ਕੈਨੇਡਾ ਦਾ ਨਵਾਂ ਰਾਜਦੂਤ ਐਲਾਨਿਆ। ਅਤੇ ਰਾਇਨ ਵੈਡਿੰਗ ਦੇ ਡਰੱਗ ਨੈੱਟਵਰਕ ਨਾਲ ਜੁੜੇ ਬ੍ਰੈਂਪਟਨ ਦੇ ਵਕੀਲ ਦੀਪਕ ਪਰਾਦਕਰ ਨੂੰ ਮਿਲੀ ਜ਼ਮਾਨਤ। ਐਡਮਿੰਟਨ ਵਿੱਚ ਜਬਰਨ ਵਸੂਲੀ ਅਤੇ ਬਿਲਡਰਸ ਦੇ ਘਰਾਂ ਨੂੰ ਅੱਗ ਲਗਾਉਣ ਦੇ ਮਾਮਲੇ ਵਿੱਚ 22 ਸਾਲ ਦੇ ਇੱਕ ਨੌਜਵਾਨ ਨੇ ਦੋਸ਼ ਕਬੂਲ ਲਏ ਨੇ। ਇਹਨਾਂ ਵਾਰਦਾਤਾਂ ਵਿੱਚ ਪੰਜਾਬੀ ਮੂਲ ਦੇ ਬਿਲਡਰਸ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਮੁਜਰਿਮ ਪਰਮਿੰਦਰ ਸਿੰਘ ਵੱਲੋਂ ਮੰਗਲਵਾਰ ਨੂੰ ਅਦਾਲਤ ਵਿੱਚ ਇਕਬਾਲੇ ਜੁਰਮ ਕੀਤੇ ਜਾਣ ਤੋਂ ਬਾਅਦ ਉਸਨੂੰ 7.5 ਸਾਲ ਦੀ ਸਜ਼ਾ ਸੁਣਾਈ ਗਈ ਹੈ। ਪੁਲਿਸ ਵੱਲੋਂ ਜਬਰਨ ਵਸੂਲੀ ਅਤੇ ਅੱਗਜ਼ਨੀ ਦੇ ਮਾਮਲਿਆਂ ਬਾਬਤ ਇੱਕ ਵਿਸ਼ੇਸ਼ ਜਾਂਚ ਸ਼ੁਰੂ ਕੀਤੀ ਗਈ ਸੀ, ਜਿਸਨੂੰ ਪ੍ਰੋਜੈਕਟ ਗੈਸ ਲਾਈਟ ਦਾ ਨਾਮ ਦਿੱਤਾ ਗਿਆ। ਇਸੇ ਤਫਤੀਸ਼ ਦੇ ਤਹਿਤ ਪਰਮਿੰਦਰ ਸਿੰਘ ਪੁਲਿਸ ਦੀ ਗ੍ਰਿਫਤ ਵਿੱਚ ਆਇਆ ਸੀ। ਇਹ ਸਜ਼ਾ ਸਰਕਾਰੀ ਵਕੀਲ ਬਰੀਨਾ ਸਮਿਥ ਅਤੇ ਬਚਾਅ ਪੱਖ ਦੇ ਵਕੀਲ ਬ੍ਰਾਇਨ ਬੈਰਿਸ਼ ਨੇ ਸਾਂਝੇ ਤੌਰ ਤੇ ਪੇਸ਼ ਕੀਤੀ। ਐਡਮਿੰਟਨ ਵਿੱਚ ਐਕਸਟੋਰਸ਼ਨ, ਧਮਕੀਆਂ ਅਤੇ ਇਸ ਨਾਲ ਜੁੜੀ ਹਿੰਸਾ ਦਾ ਸਿਲਸਿਲਾ ਅਕਤੂਬਰ 2023 ਵਿੱਚ ਸ਼ੁਰੂ ਹੋਇਆ ਸੀਗਾ ਅਤੇ ਕਈ ਬਿਲਡਰਸ ਨੂੰ ਧਮਕੀਆਂ ਦਿੱਤੀਆਂ ਗਈਆਂ ਸਨ ਕਿ ਵੀ ਜੇ ਉਹਨਾਂ ਨੇ ਲੱਖਾਂ ਡਾਲਰਾਂ ਦੀ ਫਿਰੌਤੀ ਦੀ ਰਕਮ ਨਾ ਦਿੱਤੀ ਤਾਂ ਉਹਨਾਂ ਨੂੰ ਨੁਕਸਾਨ ਪਹੁੰਚਾਇਆ ਜਾਊਗਾ, ਉਹਨਾਂ ਦੇ ਘਰਾਂ ਨੂੰ ਫੂਕ ਦਿੱਤਾ ਜਾਏਗਾ। ਪਰਮਿੰਦਰ ਇਸ ਅਪਰਾਧਿਕ ਸਾਜ਼ਿਸ਼ ਵਿੱਚ 5ਵਾਂ ਵਿਅਕਤੀ ਹੈ ਜਿਸ ਨੂੰ ਦੋਸ਼ੀ ਕਰਾਰ ਦਿੱਤਾ ਗਿਆ। ਇੱਕ ਸਹਿਮਤ ਬਿਆਨ ਦੇ ਅਨੁਸਾਰ ਉਹ ਇਸ ਅਪਰਾਧਿਕ ਗਿਰੋਹ ਵਿੱਚ ਇੱਕ ਦਰਮਿਆਨੇ ਦਰਜੇ ਦਾ ਮੈਂਬਰ ਸੀ। ਪਰਮਿੰਦਰ ਨੇ ਧਮਕੀਆਂ ਜਾਂ ਹਿੰਸਾ ਨਾਲ ਪੈਸੇ ਵਸੂਲਣ, ਅਪਰਾਧਿਕ ਸੰਗਠਨ ਦੇ ਲਈ ਕੰਮ ਕਰਨ, ਘਰਾਂ ਤੇ ਗੋਲੀਆਂ ਚਲਾਉਣ ਅਤੇ ਇੱਕ ਪੁਲਿਸ ਆਫਿਸਰ ਤੇ ਬੰਦੂਕ ਤਾਨਣ ਦੇ ਵੀ ਦੋਸ਼ ਕਬੂਲ ਲਏ ਨੇ। 19 ਅਕਤੂਬਰ 2023 ਨੂੰ ਪਰਮਿੰਦਰ ਨੂੰ ਇੱਕ ਬਿਲਡਰ ਦੇ ਘਰ ਉੱਤੇ 9 ਗੋਲੀਆਂ ਮਾਰਨ ਦੇ ਬਾਅਦ ਗ੍ਰਿਫਤਾਰ ਕੀਤਾ ਗਿਆ ਸੀਗਾ ਤੇ ਬਿਲਡਰਸ ਕੋਲੋਂ ਫਿਰੌਤੀ ਮੰਗੀ ਗਈ ਸੀ। ਇਸ ਦਿਨ ਪਹਿਲਾਂ ਕੀ ਹੋਇਆ ਸੀਗਾ ਕਿ ਹਰਮੀਤ ਬਿਲਿੰਗ ਇੱਕ ਵਿਅਕਤੀ ਨੇ ਜੋ ਕਿ ਬਿਲਿੰਗ ਹੋਮਸ ਦੇ ਮਾਲਕ ਨੇ, ਬਿਲਡਰ ਨੇ, ਉਹਨਾਂ ਨੂੰ ਵਟਸਐਪ ਤੇ ਕਾਲ ਆਈ ਸੀ ਜਿਸ ਵਿੱਚ ਉਹਨਾਂ ਕੋਲੋਂ $500,000 ਦੀ ਫਿਰੌਤੀ ਮੰਗੀ ਗਈ ਸੀ ਤੇ ਉਹਨਾਂ ਨੂੰ ਕਿਹਾ ਗਿਆ ਸੀਗਾ ਕਿ ਵੀ ਜੇ ਉਹ ਪੈਸੇ ਨਹੀਂ ਦਿੰਦੇ ਤਾਂ ਉਹਨਾਂ ਅਤੇ ਉਹਨਾਂ ਦੇ ਪਰਿਵਾਰ ਨੂੰ ਮਾਰ ਦਿੱਤਾ ਜਾਏਗਾ ਅਤੇ ਉਹਨਾਂ ਦੇ ਘਰ ਨੂੰ ਅੱਗ ਲਗਾਉਣ ਦੀ ਵੀ ਧਮਕੀ ਦਿੱਤੀ ਗਈ ਸੀ। ਬਿਲਿੰਗ ਦੇ ਗੁਆਂਢੀ ਅਤੇ ਬਿਜ਼ਨਸ ਸਾਥੀ ਨੇ ਸੰਦੀਪ ਮਾਨ, ਉਹ ਵਿਕਟਰੀ ਹੋਮਸ ਦੇ ਪ੍ਰੈਜ਼ੀਡੈਂਟ ਨੇ, ਉਹਨਾਂ ਨੂੰ ਵੀ ਕਈ ਕਾਲਜ਼ ਆਈਆਂ ਸਨ ਪਰ ਅਨਨੋਨ ਨੰਬਰ ਕਰਕੇ ਉਹਨਾਂ ਨੇ ਕਾਲਾਂ ਨਹੀਂ ਚੁੱਕੀਆਂ। ਤੇ ਜਦੋਂ ਸ਼ਾਮ ਨੂੰ ਇਹ ਗੋਲੀਬਾਰੀ ਦੀ ਘਟਨਾ ਬਾਬਤ ਪੁਲਿਸ ਸਰਜੈਂਟ ਰਾਇਨ ਫੈਰੀ ਘਟਨਾ ਸਥਾਨ ਤੇ ਪਹੁੰਚੇ ਤੇ ਉੱਥੇ ਉਹਨਾਂ ਨੇ ਬਿਲਿੰਗ ਅਤੇ ਮਾਨ ਨਾਲ ਇਹਨਾਂ ਧਮਕੀਆਂ ਬਾਰੇ ਗੱਲਬਾਤ ਕੀਤੀ, ਉਹਨਾਂ ਦੀਆਂ ਸਟੇਟਮੈਂਟਸ ਲਈਆਂ ਤੇ ਜਦੋਂ ਉਹ ਆਪਣੀ ਗੱਡੀ ਵੱਲ ਵਾਪਸ ਜਾ ਰਹੇ ਸਨ ਤਾਂ ਉਹਨਾਂ ਨੇ ਇੱਕ ਗੱਡੀ ਨੂੰ ਬਿਲਿੰਗ ਦੇ ਘਰ ਦੇ ਨੇੜੇ ਆਉਂਦੇ ਦੇਖਿਆ ਅਤੇ ਉਸ ਗੱਡੀ ਤੋਂ 9 ਗੋਲੀਆਂ ਮਾਰੀਆਂ ਗਈਆਂ। ਸਰਜੈਂਟ ਫੈਰੀ ਨੇ ਉਸ ਗੱਡੀ ਦਾ ਪਿੱਛਾ ਕੀਤਾ ਅਤੇ ਪਰਮਿੰਦਰ ਨੇ ਆਖਿਰ ਨੂੰ ਗੱਡੀ ਰੋਕ ਦਿੱਤੀ ਪਰ ਉਸਨੇ ਗੱਡੀ 'ਚ ਉਤਰ ਕੇ ਫੈਰੀ ਉੱਪਰ ਹੀ ਬੰਦੂਕ ਤਾਣ ਦਿੱਤੀ। ਪਰਮਿੰਦਰ ਨੇ ਗੋਲੀ ਨਹੀਂ ਚਲਾਈ ਤੇ ਫਿਰ ਪੈਦਲ ਉੱਥੋਂ ਫਰਾਰ ਹੋ ਗਿਆ ਤੇ ਬਾਅਦ ਵਿੱਚ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ। ਪਰਮਿੰਦਰ ਸਿੰਘ ਨੇ ਅਦਾਲਤ ਵਿੱਚ ਕਬੂਲ ਕੀਤਾ ਕਿ ਉਹ ਅਪਰਾਧਿਕ ਸੰਗਠਨ ਦੇ ਆਗੂਆਂ ਦੇ ਦਿਸ਼ਾ ਨਿਰਦੇਸ਼ ਤੇ ਧਮਕੀਆਂ ਦੇ ਕੇ ਪੈਸੇ ਮੰਗ ਰਿਹਾ ਸੀ। ਜੱਜ ਜੌਨ ਹੈਂਡਰਸਨ ਨੇ ਕਿਹਾ ਕਿ ਇਹ ਅਪਰਾਧਿਕ ਕਾਰੇ ਇੰਨੇ ਗੰਭੀਰ ਨੇ ਕਿ ਉਹਨਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਹਾਲਾਂਕਿ ਪਰਮਿੰਦਰ ਸਿੰਘ ਦੇ ਵਕੀਲ ਨੇ ਇਹ ਚਿੰਤਾ ਜਤਾਈ ਸੀ, ਇਹ ਦਲੀਲ ਦਿੱਤੀ ਸੀ ਕਿ ਪਰਮਿੰਦਰ ਨੂੰ ਡਿਪੋਰਟ ਕੀਤਾ ਜਾ ਸਕਦਾ ਹੈ ਤੇ ਜਿਸ ਦਾ ਪ੍ਰਭਾਵ ਪਰਮਿੰਦਰ ਤੇ ਪਰਿਵਾਰ ਤੇ ਵੀ ਪੈ ਸਕਦਾ ਜੋ 2018 ਦੇ ਵਿੱਚ ਕੈਨੇਡਾ ਆਇਆ ਸੀ। ਹੈਂਡਰਸਨ ਨੇ ਕਿਹਾ ਕਿ ਪਰਮਿੰਦਰ ਦਾ ਦੋਸ਼ ਕਬੂਲ ਲੈਣਾ ਇੱਕ ਸਿਗਨੀਫੀਕੈਂਟ ਪੱਖ ਹੈ ਕਿਉਂਕਿ ਇਸ ਨਾਲ ਸਿਸਟਮ ਨੂੰ ਕਾਨੂੰਨੀ ਕਾਰਵਾਈ ਵਿੱਚ ਔਖਾ ਨਹੀਂ ਕੀਤਾ ਗਿਆ ਤੇ ਇਸ ਨਾਲ ਐਕਸਟੋਰਸ਼ਨ ਦੇ ਪੀੜਤਾਂ ਨੂੰ ਗਵਾਹੀ ਦੇਣ ਦੀ ਲੋੜ ਨਹੀਂ ਪਈ ਅਤੇ ਉਹਨਾਂ ਨੂੰ ਤਕਲੀਫਾਂ ਨੂੰ ਯਾਦ ਨਹੀਂ ਕਰਨਾ ਪਿਆ ਜੋ ਉਹਨਾਂ ਨੇ ਹੰਢਾਈਆਂ ਨੇ, ਉਹਨਾਂ ਨੂੰ ਮੈਂਟਲ ਸਟ੍ਰੈਸ ਜੋ ਹੰਢਾਇਆ ਉਹਨਾਂ ਨੇ। ਪਰ ਜੱਜ ਨੇ ਕਿਹਾ ਕਿ ਇਹ ਸਭ ਪਰਮਿੰਦਰ ਵੱਲੋਂ ਕੀਤੇ ਅਪਰਾਧਾਂ ਦੇ ਅੱਗੇ ਬਹੁਤ ਛੋਟਾ ਹੈ। ਪਰਮਿੰਦਰ ਦੀ ਸਜ਼ਾ ਐਡਮਿੰਟਨ ਪੁਲਿਸ ਦੇ ਪ੍ਰੋਜੈਕਟ ਗੈਸ ਲਾਈਟ ਜਾਂਚ ਨਾਲ ਜੁੜੀ ਸਭ ਤੋਂ ਤਾਜ਼ਾ ਸਜ਼ਾ ਹੈ। ਪੁਲਿਸ ਦਾ ਮੰਨਣਾ ਹੈ ਕਿ ਇਸ ਗਿਰੋਹ ਦਾ ਕਥਿਤ ਸਰਗਨਾ ਮਨਿੰਦਰ ਸਿੰਘ ਧਾਲੀਵਾਲ, ਜਿਹੜਾ ਕਿ ਦੁਬਈ ਦੇ ਵਿੱਚ ਬੈਠ ਕੇ ਇਹਨਾਂ ਅਪਰਾਧਾਂ ਨੂੰ ਅੰਜਾਮ ਦਿੰਦਾ ਸੀਗਾ, ਉਹ ਦੁਬਈ ਦੇ ਵਿੱਚ ਇਸ ਟਾਈਮ ਗ੍ਰਿਫਤਾਰ ਹੈ ਤੇ ਉਹਨੂੰ ਕੈਨੇਡਾ ਲਿਆਉਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਨੇ ਤਾਂ ਕਿ ਇੱਥੇ ਲਿਆ ਕੇ ਉਸ ਉੱਪਰ ਦੋਸ਼ ਆਇਦ ਕੀਤੇ ਜਾ ਸਕਣ। ਕੈਨੇਡਾ ਵਿੱਚ ਕਈ ਸਾਲਾਂ ਬਾਅਦ ਫਲੂ ਦੀ ਦਰ ਕਾਫ਼ੀ ਵਧਣ ਕਾਰਨ ਡਾਕਟਰਸ ਅਤੇ ਫਾਰਮਾਸਿਸਟਸ ਲੋਕਾਂ ਨੂੰ ਵੈਕਸੀਨੇਸ਼ਨ ਕਰਵਾਉਣ ਦੀ ਅਪੀਲ ਕਰ ਰਹੇ ਨੇ, ਫਲੂ ਸ਼ੋਟ ਲਵਾਉਣ ਦੀ ਅਪੀਲ ਕਰ ਰਹੇ ਨੇ। ਹੈਲਥ ਕੈਨੇਡਾ ਮੁਤਾਬਕ 13 ਦਸੰਬਰ ਨੂੰ ਖਤਮ ਹੋਏ ਹਫ਼ਤੇ ਦੌਰਾਨ ਕੀਤੇ ਗਏ ਫਲੂ ਟੈਸਟ 'ਚੋਂ 27.7% ਟੈਸਟ ਪੋਜ਼ਿਟਿਵ ਆਏ ਨੇ ਅਤੇ ਇਹ ਦਰ ਪਿਛਲੇ 3 ਸੀਜ਼ਨ ਵਿੱਚ ਕੈਨੇਡਾ ਦੀ ਸਭ ਤੋਂ ਹਾਈ ਫਲੂ ਪੋਜ਼ਿਟਿਵਿਟੀ ਰੇਟ ਹੈ। ਪਬਲਿਕ ਹੈਲਥ ਓਨਟਾਰੀਓ ਦੇ ਅੰਕੜੇ ਅਨੁਸਾਰ 13 ਦਸੰਬਰ ਨੂੰ ਖਤਮ ਹੋਏ ਹਫ਼ਤੇ ਵਿੱਚ ਸੂਬੇ ਵਿੱਚ ਫਲੂ ਦੀ ਪੋਜ਼ਿਟਿਵਿਟੀ ਦਰ 33% ਤੋਂ ਵੀ ਜ਼ਿਆਦਾ ਰਹੀ ਤੇ ਇਸ ਦੌਰਾਨ ਸਭ ਤੋਂ ਵੱਧ ਅਸਰ ਬੱਚਿਆਂ 'ਚ ਦੇਖਿਆ ਗਿਆ ਜਿੱਥੇ ਪੋਜ਼ਿਟਿਵਿਟੀ ਰੇਟ 73% ਤੋਂ ਵੱਧ ਗਿਆ ਸੀ। ਪਿਛਲੇ ਸੋਮਵਾਰ ਨੂੰ ਆਟਵਾ ਅਤੇ ਉਸਦੇ ਨੇੜਲੇ ਖੇਤਰਾਂ ਦੇ ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਦਸੰਬਰ ਮਹੀਨੇ ਦੌਰਾਨ 5 ਤੋਂ 9 ਸਾਲ ਦੀ ਉਮਰ ਦੇ 3 ਬੱਚਿਆਂ ਦੀ ਫਲੂ ਨਾਲ ਜੁੜੀਆਂ ਪੇਚੀਦਗੀਆਂ ਕਾਰਨ ਮੌਤ ਵੀ ਹੋਈ ਹੈ। ਮਾਹਰਾਂ ਦਾ ਕਹਿਣਾ ਹੈ ਕਿ ਫਲੂ ਦੇ ਕੇਸਿਸ ਵਿੱਚ ਤੇਜ਼ ਵਾਧਾ ਇਨਫਲੂਐਂਜ਼ਾ ਏ ਦੇ H3N2 ਸਟ੍ਰੇਨ ਕਾਰਨ ਹੋ ਸਕਦਾ ਹੈ ਜੋ ਆਮ ਤੌਰ ਤੇ ਜ਼ਿਆਦਾ ਗੰਭੀਰ ਇਨਫੈਕਸ਼ਨ ਲਈ ਜਾਣਿਆ ਜਾਂਦਾ ਹੈ। CBC ਟੋਰਾਂਟੋ ਨੂੰ ਦਿੱਤੇ ਇੱਕ ਬਿਆਨ ਵਿੱਚ ਹੈਲਥ ਕੈਨੇਡਾ ਦੀ ਬੁਲਾਰਨ ਮੈਰੀ ਪੀਅਰ ਬੁਰੇਲ ਨੇ ਕਿਹਾ ਕਿ ਇਸ ਸਾਲ ਹੋ ਰਹੀਆਂ ਕੁੱਲ ਇਨਫੈਕਸ਼ਨ ਚੋਂ 71% H3N2 ਸਟ੍ਰੇਨ ਨਾਲ ਸੰਬੰਧਿਤ ਨੇ ਜੋ ਇਸ ਸਟ੍ਰੇਨ ਦੇ ਡੋਮੀਨੈਂਸ ਨੂੰ ਦਰਸਾਉਂਦਾ ਹੈ। ਹੈਲਥ ਅਫੀਸ਼ੀਅਲ ਦਾ ਕਹਿਣਾ ਹੈ ਕਿ ਇਸ ਸੀਜ਼ਨ ਵਿੱਚ ਫਲੂ ਨਾਲ ਬੱਚੇ ਖਾਸ ਤੌਰ ਤੇ ਪ੍ਰਭਾਵਿਤ ਹੋ ਰਹੇ ਨੇ, ਇਸੇ ਕਰਕੇ ਡਾਕਟਰਸ ਲੋਕਾਂ ਨੂੰ ਸਮੇਂ ਸਿਰ ਫਲੂ ਦਾ ਟੀਕਾ ਲਗਵਾਉਣ ਦੀ ਸਲਾਹ ਦੇ ਰਹੇ ਨੇ। ਬ੍ਰੈਂਪਟਨ ਦੇ ਇੱਕ ਵਕੀਲ ਦੀਪਕ ਪਰਾਦਕਰ, ਜਿਸ ਦਾ ਨਾਮ ਭਗੌੜੇ ਅਪਰਾਧੀ ਰਾਇਨ ਵੈਡਿੰਗ ਨਾਲ ਜੋੜਿਆ ਜਾ ਰਿਹਾ ਹੈ, ਉਸ ਨੂੰ ਮੰਗਲਵਾਰ ਸਵੇਰੇ ਓਨਟੇਰੀਓ ਸੁਪੀਰੀਅਰ ਕੋਰਟ ਆਫ ਜਸਟਿਸ ਵੱਲੋਂ ਜ਼ਮਾਨਤ ਮਿਲ ਗਈ। 62 ਸਾਲ ਦੇ ਪਰਾਦਕਰ ਤੇ ਦੋਸ਼ ਹੈ ਕਿ ਉਹ ਵੈਡਿੰਗ ਦੇ ਇੰਟਰਨੈਸ਼ਨਲ ਡਰੱਗ ਨੈਟਵਰਕ ਨਾਲ ਜੁੜਿਆ ਹੋਇਆ ਸੀ ਅਤੇ ਉਸ ਨੇ ਇੱਕ ਗਵਾਹ ਨੂੰ ਮਾਰਨ ਬਾਰੇ ਵੀ ਸਲਾਹ ਦਿੱਤੀ ਸੀ। ਨਵੰਬਰ ਮਹੀਨੇ ਗ੍ਰਿਫਤਾਰ ਹੋਏ ਪਰਾਦਕਰ ਨੂੰ ਅਮਰੀਕਾ ਹਵਾਲੇ ਕਰਨ ਦੀ ਕਾਰਵਾਈ ਚੱਲ ਰਹੀ ਹੈ। ਜੇਕਰ ਉਹ ਉੱਥੇ ਦੋਸ਼ੀ ਕਰਾਰ ਦਿੱਤਾ ਜਾਂਦਾ ਹੈ ਤਾਂ ਉਸਨੂੰ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ। ਉਸ ਤੇ ਕਤਲ ਦੀ ਸਾਜ਼ਿਸ਼ ਅਤੇ ਗਵਾਹ ਖਿਲਾਫ ਬਦਲਾ ਲੈਣ ਦੀ ਸਾਜ਼ਿਸ਼ ਵਰਗੇ ਗੰਭੀਰ ਦੋਸ਼ ਲੱਗੇ ਨੇ। ਜਸਟਿਸ ਪੀਟਰ ਬੋਰਡਨ ਦੇ ਫੈਸਲੇ ਮੁਤਾਬਕ ਦੀਪਕ ਪਰਾਦਕਰ ਨੂੰ $5 ਮਿਲੀਅਨ ਤੋਂ ਵੱਧ ਦੀ ਸ਼ੋਰਟੀ ਜ਼ਮਾਨਤ ਤੇ ਰਿਹਾ ਕੀਤਾ ਜਾਵੇਗਾ। ਕੋਰਟ ਦੇ ਹੁਕਮ ਅਨੁਸਾਰ ਪਰਾਦਕਰ ਦੀ ਪਤਨੀ ਅਤੇ ਉਸਦੇ ਕਜ਼ਨ ਨੂੰ ਸ਼ੋਰਟੀ ਯਾਨੀ ਜ਼ਮਾਨਤੀ ਨਿਯੁਕਤ ਕੀਤਾ ਗਿਆ। ਇਸ ਦਾ ਮਤਲਬ ਕੀ ਹੈ ਕਿ ਵੀ ਉਹ ਦੋਵੇਂ ਉਸਦੀ ਨਿਗਰਾਨੀ ਕਰਨਗੇ ਪਰਾਦਕਰ ਦੀ, ਤੇ ਇਹ ਯਕੀਨੀ ਬਣਾਉਣਗੇ ਕਿ ਉਹ ਕੋਰਟ ਦੇ ਸਾਰੇ ਹੁਕਮਾਂ ਦੀ ਪਾਲਣਾ ਕਰੇ, ਤੇ ਜੇ ਅਜਿਹਾ ਨਹੀਂ ਹੁੰਦਾ ਤਾਂ ਇਹ 5 ਮਿਲੀਅਨ ਪਲੱਸ ਦੀ ਜਿਹੜੀ ਰਕਮ ਹੈ ਇਹ ਜ਼ਬਤ ਹੋ ਸਕਦੀ ਹੈ। ਜ਼ਮਾਨਤ ਦੀਆਂ ਹੋਰ ਸ਼ਰਤਾਂ ਬਾਅਦ ਵਿੱਚ ਤੈਅ ਕੀਤੀਆਂ ਜਾਣਗੀਆਂ। ਦਸੰਬਰ ਦੇ ਸ਼ੁਰੂ ਦੇ ਵਿੱਚ ਲਾਅ ਸੋਸਾਇਟੀ ਆਫ ਓਨਟੇਰੀਓ ਨੇ ਪਰਾਦਕਰ ਦਾ ਵਕਾਲਤ ਲਾਇਸੈਂਸ ਵੀ ਮੁਅੱਤਲ ਕਰ ਦਿੱਤਾ ਸੀ। ਪਰਾਦਕਰ ਨੇ ਆਪਣੇ ਉੱਤੇ ਲੱਗੇ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਤੇ ਇਸੇ ਮਹੀਨੇ ਸ਼ੁਰੂਆਤ ਦੇ ਵਿੱਚ ਜ਼ਮਾਨਤ ਲਈ ਦਲੀਲ ਦਿੱਤਿਆਂ ਉਸਨੇ ਕਿਹਾ ਸੀ ਕਿ ਉਹ 24 ਘੰਟੇ ਘਰ ਵਿੱਚ ਨਜ਼ਰਬੰਦ ਰਹੇਗਾ ਅਤੇ ਸਿਰਫ ਆਪਣੀ ਪਤਨੀ ਜਾਂ ਕਿਸੇ ਹੋਰ ਫੈਮਿਲੀ ਮੈਂਬਰ ਦੇ ਨਾਲ ਹੀ ਘਰ ਤੋਂ ਬਾਹਰ ਨਿਕਲੇਗਾ। ਉਸਨੇ ਇਹ ਵੀ ਕਿਹਾ ਸੀਗਾ ਕਿ ਵੀ ਉਹ ਇਲੈਕਟ੍ਰੋਨਿਕ ਡਿਵਾਈਸਿਸ ਤੋਂ ਦੂਰ ਰਹੇਗਾ ਤੇ ਸਿਰਫ ਆਪਣੀ ਪਤਨੀ ਦੇ ਮੋਬਾਈਲ ਫੋਨ ਨੂੰ ਉਸਦੀ ਨਿਗਰਾਨੀ ਹੇਠ ਹੀ ਵਰਤੇਗਾ। ਡਿਪਾਰਟਮੈਂਟ ਆਫ ਜਸਟਿਸ ਦੇ ਇੱਕ ਵਕੀਲ ਨੇ ਹਾਲ ਹੀ ਵਿੱਚ ਅਦਾਲਤ ਨੂੰ ਦੱਸਿਆ ਸੀ ਕਿ ਜੇ ਪਰਾਦਕਰ ਨੂੰ ਜ਼ਮਾਨਤ ਮਿਲੀ ਤਾਂ ਉਸਦੀ ਜਾਨ ਨੂੰ ਖਤਰਾ ਹੋ ਸਕਦਾ ਹੈ ਕਿਉਂਕਿ ਉਹ ਵੈਡਿੰਗ ਦੇ ਨੈਟਵਰਕ ਲਈ ਇੱਕ ਖਤਰਾ ਜਾਂ ਬੋਝ ਬਣ ਸਕਦਾ ਹੈ। ਪਰ ਆਪਣੇ ਫੈਸਲੇ ਵਿੱਚ ਜਸਟਿਸ ਬੋਰਡਨ ਨੇ ਕਿਹਾ ਕਿ ਸ਼ਿਓਰਿਟੀ ਨਿਯੁਕਤ ਕਰਨ ਨਾਲ ਇਹ ਖਤਰਾ ਘੱਟ ਹੁੰਦਾ ਹੈ ਕਿ ਪਰਾਦਕਰ ਮੁੜ ਵੈਡਿੰਗ ਦੇ ਨੈਟਵਰਕ ਨਾਲ ਸੰਪਰਕ ਕਰੇ। ਜੱਜ ਨੇ ਲਿਖਿਆ ਕਿ ਉਹ ਕਿਸੇ ਵੀ ਹਾਲਤ ਵਿੱਚ ਇਹ ਕਲਪਨਾ ਨਹੀਂ ਕਰ ਸਕਦੇ ਕਿ ਪਰਾਦਕਰ ਦੀ ਪਤਨੀ ਉਸਨੂੰ ਕਿਸੇ ਅਜਿਹੇ ਗਰੁੱਪ ਨਾਲ ਮੁੜ ਸੰਪਰਕ ਕਰਨ ਦੀ ਇਜਾਜ਼ਤ ਦੇਵੇਗੀ ਜੋ ਉਸਦੇ ਆਪਣੇ ਪਰਿਵਾਰ ਲਈ ਇੰਨਾ ਵੱਡਾ ਖਤਰਾ ਬਣ ਸਕਦਾ ਹੈ। ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਅਮਰੀਕਾ ਵਿੱਚ ਕੈਨੇਡਾ ਦੇ ਰਾਜਦੂਤ ਦੀ ਜ਼ਿੰਮੇਵਾਰੀ ਨਿਭਾਉਣ ਲਈ ਮਾਰਕ ਵਾਈਜ਼ਮੈਨ ਨੂੰ ਚੁਣਿਆ ਹੈ। ਵਾਈਜ਼ਮੈਨ ਕਾਰਨੀ ਦੀ ਕੈਨੇਡਾ ਅਮਰੀਕਾ ਸੰਬੰਧ ਸਲਾਹਕਾਰ ਕੌਂਸਲ ਦੇ ਮੈਂਬਰ ਨੇ ਅਤੇ ਕੈਨੇਡਾ ਪੈਨਸ਼ਨ ਪਲਾਨ ਇਨਵੈਸਟਮੈਂਟ ਬੋਰਡ ਦੇ CEO ਵੀ ਰਹਿ ਚੁੱਕੇ ਨੇ। ਇਸ ਤੋਂ ਇਲਾਵਾ ਉਹ ਅਲਬਰਟਾ ਇਨਵੈਸਟਮੈਂਟ ਮੈਨੇਜਮੈਂਟ ਕਾਰਪੋਰੇਸ਼ਨ ਦੇ ਬੋਰਡ ਚੇਅਰ ਵੀ ਰਹੇ ਨੇ। ਵਾਈਜ਼ਮੈਨ 15 ਫਰਵਰੀ 2026 ਨੂੰ ਆਪਣਾ ਅਹੁਦਾ ਸੰਭਾਲ ਲੈਣਗੇ। ਅਮਰੀਕਾ ਵਿੱਚ ਕੈਨੇਡਾ ਦੀ ਲੰਬੇ ਸਮੇਂ ਤੋਂ ਰਾਜਦੂਤ ਰਹੀ ਕ੍ਰਿਸਟਨ ਹਿਲਮੈਨ ਨੇ ਹਾਲ ਹੀ ਵਿੱਚ ਐਲਾਨ ਕੀਤਾ ਸੀ ਕਿ ਉਹ ਨਵੇਂ ਸਾਲ ਵਿੱਚ ਆਪਣਾ ਅਹੁਦਾ ਛੱਡ ਦੇਣਗੇ। ਇਹ ਅਮਰੀਕਾ ਨਾਲ ਕੈਨੇਡਾ ਦੇ ਮੌਜੂਦਾ ਜਿਹੜੇ ਤਣਾਅਪੂਰਨ ਵਪਾਰਕ ਸੰਬੰਧ ਨੇ ਉਹਨਾਂ ਦੇ ਵਿਚਕਾਰ ਇੱਕ ਇੰਪੋਰਟੈਂਟ ਡਿਵੈਲਪਮੈਂਟ ਹੈ। ਵਾਈਜ਼ਮੈਨ ਨੂੰ ਕੈਨੇਡਾ ਅਮਰੀਕਾ ਅਤੇ ਮੈਕਸੀਕੋ ਦਰਮਿਆਨ ਹੋਏ ਵਪਾਰ ਸਮਝੌਤੇ ਜਿਹਨੂੰ ਕੁਜ਼ਮਾ ਕਿਹਾ ਜਾਂਦਾ ਹੈ ਉਹਦੇ ਰਿਵਿਊ ਸੰਬੰਧੀ ਗੱਲਬਾਤ ਦੀ ਅਗਵਾਈ ਕਰਨ ਵਿੱਚ ਮਦਦ ਦੀ ਜ਼ਿੰਮੇਵਾਰੀ ਦਿੱਤੀ ਜਾਵੇਗੀ। ਉਮੀਦ ਹੈ ਕਿ ਇਹ ਗੱਲਬਾਤਾਂ ਨਵੇਂ ਸਾਲ ਵਿੱਚ ਸ਼ੁਰੂ ਹੋਣਗੀਆਂ। ਇਹਨਾਂ ਚਰਚਾਵਾਂ ਦੌਰਾਨ ਵਾਈਜ਼ਮੈਨ ਦੀ ਕੋਸ਼ਿਸ਼ ਹੋਵੇਗੀ ਕਿ ਅਮਰੀਕਨ ਪ੍ਰੈਜ਼ੀਡੈਂਟ ਡੋਨਲਡ ਟਰੰਪ ਵੱਲੋਂ ਕੈਨੇਡਾ ਦੇ ਕੁਝ ਸਿਗਨੀਫੀਕੈਂਟ ਖੇਤਰਾਂ ਜਿਵੇਂ ਕਿ ਸਟੀਲ, ਐਲੂਮੀਨੀਅਮ, ਆਟੋ ਇੰਡਸਟਰੀ ਅਤੇ ਲੰਬਰ ਉੱਤੇ ਲਗਾਏ ਜਿਹੜੇ ਸਖ਼ਤ ਟੈਰਿਫ ਨੇ ਉਹਨਾਂ ਤੋਂ ਕੁਝ ਰਾਹਤ ਮਿਲ ਸਕੇ। ਇਹ ਸਨ ਇਸ ਹਫ਼ਤੇ ਦੀਆਂ ਅਹਿਮ ਖ਼ਬਰਾਂ। ਹੁਣ ਅਗਲੇ ਹਫ਼ਤੇ ਤੱਕ ਇਜਾਜ਼ਤ ਦਿਓ। ਧੰਨਵਾਦ।